जब जब होए अरिष्ट अपारा, तब तब दे धरत अवतारा। गुरु गोबिंद सिंह जी महाराज का यह अगम्य ख्याल, जब सृष्टि विच अरिष्ट हो जाता है, अनर्थ हो जाता है, जीवन लक्ष्य सिर्फ दुनिया रह जाती है, देन नहीं, जीवन मनोरथ सिर्फ विकार रह जाता है, सदाचार नहीं, जिंदगी दी मंजिल ही लोभ बन जाती है, जिस तक के मनुख कदी पहुंचता नहीं, तो उस हालत विच सृष्टि औगुणा दी क्रूपता नाल भर जाती है, गुणा दे स्वप्न तो खाली हो जाती है। ऐसे हालात विच धन गुरु गोबिंद सिंह जी महाराज फरमान कर देने, जब जब होए अरिष्ट अपारा, तब तब देह धरत अवतारा। इसनो महान कवि और संत कवि तुलसी ने भी अपने ढंग नाल बयान किया है। जब जब होए धर्म की हानि, बाढ़े असुर अभम अभिमानी, बाढ़े असुर अधम अभिमानी, तब तब विबद धर प्रभु शरीरा, हरे कृपा निध सज्जन पीरा। जद भी इतनी पीड़ा, इतना दुख संताप पृथ्वी झेलती है, पृथ्वी तो झेलन तो मुराद है पृथ्वी दे मनुख झेल देने, मनुख दा दुराचार, मनुख दा लोभ, मनुख दियां वासनावां पशुआं नूं प्रभावित नहीं कर दियां, मनुख अपने विचार तो मनुखां नूं ही प्रभावित करदा है, और सारियां दे विचार विच दुराचार होवे तो मनुखी दुनिया दे सिवाय टकराव तो होर कुछ भी नहीं आउंदा। पशु ते सुख विच जी रहे ने, पशु विच लोभ नहीं है, पशु विच इंज कह लईए काम भी नहीं है, शरीर दी अधिक शक्ति काम बनदी है सिर्फ उसकी लोड़, प्राकृतिक लोड़। पशु विच अहंकार भी नहीं है, अपनी मैं नूं अपने अहंग नूं किसी थां ते भी प्रदर्शित नहीं करना चाहता, उस सुख विच है, मनुख सियाणा है, उन्हों पता है कि मैं हां, और मनुख नूं ए भी पता है कि मेरा जन्म होया है, और मनुख नूं ए भी पता है कि मौत भी आवेगी। जद इन्हां सारियां गल्लां तो पशु वांझू है, उन्हों कोई पता नहीं कि मेरा जन्म होया है, उन्हों कोई पता नहीं कि मेरा मरण भी होवेगा। इसी जानकारी ने, इसी सियाणप ने, इसी बौद्धिक बल ने मनुख नूं दुराचारी बनाया, लोभी बनाया। दरअसल इस बौद्धिक बल दे दीवे नाल इन्हें अपना हिरदे दा घर रोशन करना सी, पर इसने इसे दीवे नाल अपना घर जलाया, खाक कीता। जद कोई इस दीवे नाल अपने मकान नूं जलांदा है, और बहुगिणती विच मनुखता इसे ढंग नाल जीण लग पए, अपना ही घर साड़ना है, अपने घर नूं अग लानी है, तो ऐसे समय च संसार जो शोलियां दा रूप धारण कर लेंदा है, कोई अवतार आउंदा है, कोई परमात्मा दी शक्ति लेके, कोई परमात्मा दी प्रेरणा लेके, कोई परमात्मा दा संदेशा लेके। धन गुरु गोबिंद सिंह जी महाराज उना अनंत अवतारी पुरुषां दे चों अपना एक खास स्थान रखदे ने। गुरु नानक दी दसवीं जोत हेमकुंड दे तपीश्वर, खास खूबी यह है कि इस महापुरुष ने, जगत गुरु गोबिंद सिंह जी महाराज ने अपनी कथा आप लिखी है। ऐसा लगता है कि सतगुरु दे मन विच बार बार एक ख्याल सी, किधरे कोई श्रद्धालु, किधरे कोई भगत, किधरे कोई मेरे नाल बहुता प्यार करने वाला कलम चुक के मेरी कथा लिखन लगे और लिखदिया लिखदिया मैनू किधरे परमात्मा कह बैठे, मैनू किधरे ईश्वर कह बैठे, तो इस सब मेरे कीते किताए ते पानी फेरना होगा। इसे ख्याल नु मुख रख के जापदा है धन गुरु गोविंद सिंह जी महाराज ने अपनी कथा आप लिखी है और अपने आवण दा सिद्धांत दस दिता है, अपने आवण दा कारण दस दिता है और अपने आण तो पहली दी जड़ी अवस्था है उसनु भी ध्यान कर दिता है। धन गुरु गोविंद सिंह जी महाराज ऐसी महान हस्ती ने, वो कलम दे धनी ने और शस्त्रां दे भी धनी ने, वो जबान दे धनी ने, वो दिमाग दे भी धनी ने, वो धर्म दे महान ज्ञाता ने पर वो राजनीति दे महापंडित ने और महान समाज सुधारक। जिंदगी बहुपक्षी है गुरु गोबिंद सिंह जी महाराज की। शायद इसे वास्ते ही महान उर्दू दे शायर अला यार खान ने कह देता है, एक आंख से क्या बुलबुला कुल बहर को देखे, सागर को या मझधार को या लहर को देखे। इस निक्की जिया अख नाल मैं सागर दा तट वेखा, लहरां दे उछाल वेखा, गहराई नू वेखा, अथाह है सागर। गुरु गोबिंद सिंह जी महाराज की जिंदगी कुछ उछाल भी है और जीवन दे कुछ तट भी ने पर बड़िया गहराइयां ने। उपरों उपरों देखिए तो वाकई गुरु गोबिंद सिंह जी महाराज का जीवन ज्वार भाटा है, जैसे सागर दे ज्वार भाटा सी उपरों उपरों देखते हैं। पर जैसे जैसे सागर दे गहरे तल दे चले जाइए शांति है, ठहराव है। गुरु गोबिंद सिंह जी महाराज नो उपरों उपरों देखिए तो बड़ी भज दौड़ है, बड़ा ज्वार है, लेकिन गहराई दिश जाइए एक समाधि लीन आत्मा है, अठे पैर प्रभु नाल जुड़ी हुई आत्मा है, परम आनंद मानदी हुई एक आत्मा है। पर बारों वेखिए तो ज्वार है, अंदरों वेखिए तो शांति है, बारों वेखिए तो क्रांति है, गहरे जात मार के देखिए तो शांति है। जिना जिना ने सिर्फ गुरु गोबिंद सिंह जी महाराज नो बारों वेखिया, बार दी इस क्रिया नाल साडे देश दे कुछ साधु संत सहमत ना हो सके। एक ऐसा संत तलवार चुक लई, एक ऐसा महर्षि तीर कमान चुक लई, एक ऐसा गुरु हाथ विच बंदूक है, एक ऐसा आत्मदर्शी हाथ ते बाज है और एक ऐसा त्यागी है कि सोने दी कलगी मोतिया नाल जड़त सिर ते धारण कर रखी है, गले विच मोती ते हीरियां दी माला, जरी दे कपड़े, बेशकीमती पैरां दा जोड़ा। इस सब कुछ देख के भरम दिच पै जाना कुदरती गल है, इस महापुरुष दे गहराई दिच कोई समाधि होवेगी, शांति होवेगी, साहित होवेगा, ज्ञान होवेगा, विज्ञान होवेगा या कला दा भरपूर खजाना होवेगा। वाकई गुरु गोबिंद सिंह जी महाराज ऐसे महापुरुष ने बकौले भाई नंदलाल, बारों वेखिए बादशाह ने, अंदरों वेखिए दरवेश ने। हक हक अंदेश गुरु गोबिंद सिंह, बादशाह दरवेश गुरु गोबिंद सिंह। कलम रब्बी नगमे उगल दी है पर तीर कमान बंदूक गरीब दी रक्षा कर दी है। कलम तो वो जिथे अकाल उस्तत लिख देने ने और इस तो इलावा भगवती दीवार लिख देने, जफरनामा जैसा ਇੱਕ ਮਹਾਨ ਬਾ ਕਮਾਲ ਸਾਹਿਤ ਦੀ ਰਚਨਾ ਕਰਦੇ ਨੇ, ਉੱਥੇ ਉਸੇ ਹੀ ਮਹਾਨ ਅਗੰਮੀ ਕਲਮ ਨਾਲ ਉਹ ਆਪਣੀ ਕਥਾ ਵੀ ਲਿਖਦੇ ਨੇ, ਆਪਣਾ ਜੀਵਨ ਵੀ ਲਿਖਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਕਥਾ ਨੂੰ ਇਸ ਪ੍ਰਕਾਰ ਆਰੰਭ ਕਰਦੇ ਨੇ। ਅਬ ਮੈਂ ਆਪਣੀ ਕਥਾ ਬਖਾਨੋ ਤਤ ਸਾਧਿਤ ਜਹਿ ਬਿਧ ਮੋਹੇ ਆਨੋ। ਮੈਂ ਜਿਸ ਤਰ੍ਹਾਂ ਹੇਮਕੁੰਡ ਪਰਬਤ ਤੇ ਤਪ ਕਰ ਰਿਹਾ ਸੀ, ਔਰ ਤਪ ਕਰਦਿਆਂ ਕਰਦਿਆਂ ਕਿਸ ਤਰ੍ਹਾਂ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਘਰ ਲਿਆਂਦਾ ਗਿਆ, ਕਿਸ ਤਰ੍ਹਾਂ ਮੈਂ ਗੁਜਰੀ ਦੀ ਕੁੱਖ ਤੋਂ ਪ੍ਰਗਟ ਹੋਇਆ, ਇਸ ਸਾਰੀ ਘਟਨਾ ਨੂੰ, ਇਸ ਸਾਰੇ ਜੀਵਨ ਬਿਰਤਾਂਤ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸੋਬਤ ਹੈ ਤਹਾਂ। ਜਿੱਥੇ ਸੱਤ ਵੱਡੀਆਂ ਵੱਡੀਆਂ ਚੋਟੀਆਂ ਨੇ, ਔਰ ਇਨ੍ਹਾਂ ਸੱਤ ਚੋਟੀਆਂ ਦੇ ਵਿਚਕਾਰ ਜਿੱਥੇ ਇੱਕ ਮਹਾਨ ਸਰੋਵਰ ਹੈ, ਹਿਮ ਦਾ ਸਰੋਵਰ, ਬਰਫ਼ ਦਾ ਸਰੋਵਰ, ਹਰ ਵਕਤ ਹੀ ਉੱਪਰ ਬਰਫ਼ ਬਰਫ਼, ਥੱਲੇ ਪਾਣੀ ਉੱਪਰ ਬਰਫ਼, ਐਸਾ ਜੋ ਸਰੋਵਰ ਹੈ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸੋਭਿਤ ਹੈ ਤਹਾਂ। ਸਪਤ ਸਿੰਘ ਤੈ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ। ਉਸ ਇਲਾਕੇ ਦਾ ਨਾਂ ਹੇਮਕੁੰਡ ਸਪਤ ਸਿੰਘ, ਸੱਤ ਚੋਟੀਆਂ ਵਾਲਾ, ਜਿਸ ਦੇ ਨੇੜੇ ਬੈਠ ਕੇ ਪਾਂਡਵਾਂ ਨੇ ਯੋਗ ਸਾਧਨਾ ਕੀਤੀ, ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕੀਤੀ, ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ। ਸਤਿਗੁਰ ਕਹਿੰਦੇ ਨੇ ਉਸਦੇ ਹੀ ਨਿਕਟ ਤੈ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਉੱਥੇ ਹੀ ਬੈਠ ਕੇ ਅਸੀਂ ਘੋਰ ਤਪੱਸਿਆ ਕੀਤੀ, ਔਰ ਜੋ ਕਾਲ ਦਾ ਵੀ ਕਾਲ ਹੈ, ਮਹਾਕਾਲ ਕਾਲ ਕਾ, ਉਹ ਜੋ ਮਹਾਕਾਲ ਹੈ, ਕਾਲ ਦਾ ਵੀ ਕਾਲ ਹੈ, ਉਸ ਮਹਾਕਾਲ ਦੀ ਆਰਾਧਨਾ ਕੀਤੀ, ਉਸ ਮਹਾਕਾਲ ਦਾ ਚਿੰਤਨ ਕੀਤਾ। ਪਰ ਇਹ ਚਿੰਤਨ ਇਤਨੀ ਗਹਿਰਾਈ ਨਾਲ ਚੱਲਿਆ, ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈ ਤੇ ਏਕ ਰੂਪ ਹੋਏ ਗਇਓ। ਇਹ ਤਪੱਸਿਆ ਇਤਨੀ ਗਹਿਰੀ ਹੋਈ, ਮੈਂ ਮਿਟ ਗਿਆ, ਤੂੰ ਪ੍ਰਗਟ ਹੋ ਗਿਆ। ਇਹ ਆਰਾਧਨਾ ਇਤਨੀ ਗਹਿਰੀ ਹੋਈ, ਦੁਬਧਾ ਮਿਟ ਗਈ, ਇੱਕ ਵੱਜ ਗਿਆ, ਇੱਕ ਰੂਪ ਹੋ ਗਿਆ ਸੀ। ਏਕੋ ਬ੍ਰਹਮ ਦੁਤੀਆ ਨਾਸਤੀ, ਜੋ ਸਵੈਮ ਇੱਕ ਦਾ ਰੂਪ ਹੋ ਜਾਂਦਾ, ਉਸ ਨੂੰ ਫਿਰ ਇੱਕ ਦਿਖਾਈ ਦਿੰਦਾ, ਉਹ ਬੋਲ ਵੀ ਇੱਕ ਦੇ ਬੋਲਦਾ, ਉਹ ਸੁਣਦਾ ਵੀ ਇੱਕ ਨੂੰ ਹੈ, ਉਹਦੀ ਸੋਚ ਦੇ ਚ ਵੀ ਇੱਕ ਆਉਂਦਾ, ਉਸਦੇ ਵਿਚਾਰਾਂ ਦੇ ਪ੍ਰਵਾਹ ਦੇ ਚ ਵੀ ਇੱਕ ਆਉਂਦਾ, ਉਹਦੀ ਕਥਨੀ ਦੇ ਚ ਇੱਕ, ਉਹਦੀ ਰਹਿਣੀ ਦੇ ਚ ਇੱਕ, ਉਹਦੀ ਕਰਨੀ ਦੇ ਚ ਇੱਕ। ਇਸ ਤਰ੍ਹਾਂ ਸਤਿਗੁਰ ਕਹਿੰਦੇ ਨੇ ਕਿ ਅਸੀਂ ਦੋ ਤੋਂ ਇੱਕ ਰੂਪ ਹੋ ਗਏ, ਇੱਕ ਪਰਮਾਤਮਾ ਇੱਕ ਮੈਂ। ਹੁਣ ਮੈਂ ਨਹੀਂ ਰਿਹਾ, ਹੁਣ ਪਰਮਾਤਮਾ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ। ਮੇਰੀ ਮਾਤਾ ਨੇ, ਮੇਰੇ ਪਿਤਾ ਨੇ ਘੋਰ ਆਰਾਧਨਾ ਕੀਤੀ, ਅੰਦਾਜ਼ਨ 26 ਸਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬੇ ਬਕਾਲੇ ਦੇ ਭੋਰੇ ਵਿਚ ਰਹੇ, ਗੌਰ ਸਾਧਨਾ ਕਰਦੇ, ਸਾਧਨਾ ਸਫਲ ਹੋਵੇ, ਮਦਦ ਵਿਚ ਰਹੇ ਜਗਤ ਮਾਤਾ ਗੁਜਰੀ ਜੀ, ਆਪ ਜੀ ਦੀ ਸੁਪਤਨੀ। ਇਹ ਗੌਰ ਸਾਧਨਾ, ਇਹ ਤਪੱਸਿਆ ਸਿਰੇ ਚੜੀ, ਤਿੰਨ ਜੋ ਕਰੀ ਅਲਖ ਕੀ ਸੇਵਾ, ਉਹ ਜੋ ਨ ਲਖੇ ਜਾਣ ਵਾਲਾ ਪਰਿਪੂਰਨ ਪ੍ਰਮਾਤਮਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਿਮਰਨ ਦੁਆਰਾ ਜਦ ਉਸਦੀ ਮਹਾਨ ਸੇਵਾ ਕੀਤੀ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵ। प्रसन्नता दे पात्र बन गए। अकाल पुरख की सारी प्रसन्नता झोली विच आण पई और इंज लगदा है जैसे कि गुरु तेग बहादुर साहब जी महाराज ने ए आख्या होवे, हे परम पिता, हे परिपूर्ण परमात्मा, कोई राजयोगी, कोई दुष्ट दमन साडे घर भेजो, ये शायद मंग रही होवेगी। देश दे हालात ऐसे सन, मजलूम पैरां थले लताड़िया जा रहा सी, धर्म मंदरां दी बेहुरमती, धर्म ग्रंथां दी बेअदबी, अबला चीख रही सी और विदेशां दे बाजारां टके टके बिक रही सी। हालात इस देश दे ऐसे सन और खास करके उस समय भी कश्मीर जो जन्नत आख्या जांदा है दोजख बनया होया सी। बकोले नूर जहां उते जन्नत है, अगर फिर दो से बर्रू वे जमी अस्तो हमी अस्तो हमी अस्तो हमी अस्तो, अगर कोई जमीन दते फिरदोस जन्नत है तो यही है यही है यही है, लेकिन कश्मीर दे पंडतां लई ते दोजख बन चुकिया सी, कश्मीर दे ब्राह्मणा लई ओ दोजख बन गया सी, ओ घोर अग्नि बन चुकिया सी। यही सारे गुरु तेग बहादुर साहब जी महाराज दे अगों आनंदपुर साहब विच फरियाद लेके आए सन। इस सारा दृश्य पहले तो ही गुरु तेग बहादुर साहब जी महाराज नूं पता है ऐसा होना है, तदी उन्होंने दुष्ट दमन दी अपने घर विच मंग की थी। गुरु गोविंद सिंह जी महाराज फरमान करदे ने, तिन प्रभ जब आयस मोहे दिया, फिर मैनू परमात्मा ने आदेश कीता, हुक्म कीता, आज्ञा की थी। तिन प्रभ जब आयस मोहे दिया, तब हम जन्म कलू में लिया, फिर साडा जन्म होया इस कलयुग देश, फिर असी गुरु तेग बहादुर साहब जी महाराज दे घर आए। ये कथा इस गल नूं भी प्रगट करती है कि किसे परम आत्मा किसे परम पुरख नूं अपने घर विच प्रगट होण लई घर दा वातावरण वैसा ही बनाना पैंदा है, घर दा माहौल वैसा ही बनाना पैंदा है। गुरु नानक देव जी महाराज दा एक वाक, कल्ली अंदर नानका जिन्ना दा अवतार, पुत जनूरा धी जनूरी जोरू जिन्ना दा सिकदार। महाराज केंद्र मैं देख के हैरान हां गुरु नानक देव जी महाराज कि कलयुग दे अंदर इस दौर दे अंदर घर विच पुत्रां दा जन्म नहीं हो रहा, जिन भूतां दा जन्म हो रहा है। कल्ली अंदर नानका जिन्ना दा अवतार, पुत जनूरा धी जनूरी जोरू जिन्ना दा सिकदार। धी भी जिन भूत है, पुत्र भी जिन भूत है, और इस तरह घर भूतखाने बन दे जा रहे, घर घर विच मनुख नहीं रहे भूत रह रहे ने। भगत कबीर भी इस नाल सहमत ने। कबीर जी कहने ने, कबीर जय घर साध न सेविए, हर की सेवा नाए, ते घर मरहट सारखे भूत बसे तिन माए। हुण घर विच हरी नहीं है, घर विच भगवान नहीं है तो घर विच शैतान आ जाएगा, जे घर विच चानना नहीं है तो घर विच हनेरा आ जाएगा, जे घर विच नेक औलाद नहीं तो कुदरती गल है बुरी औलाद। हर वक्त माड़ी सोचनी और जब परिवारक जीवन ग्रस्त जीवन भ्रष्ट हो जाता है, सिर्फ शरीर की कशिश दे तल ते रुक जाता है, तो उस घर विच जिहड़ी औलाद आउंदी है वो जिन भूत ही आउंदे ने, उन्हां ते माण नहीं कीता जा सकता। गुलाब दे फुल उगाण लई जैसे धरती दा वातावरण माहौल बनाना पैंदा है, कोमल बनानी पैंदी है, धरती नूं सवारना पैंदा है, किसे परम पुरख नूं अपने घर विच प्रगट होण लई अपनी कोख वैसी बनानी पैंदी है, अपना जिस्म वैसा बनाना पैंदा है, اپنا من ویسا بنانا پیندا ہے اور اس دے آون دی اپنے ڈھنگ نال تیاری کرنی پیندی ہے. اگر اے تیاری نہ ہوئے تو گھر وچ نیک پرشاں دا جنم بند ہو جاندا ہے، جیسے کہ اس موجودہ دور وچ ہے اور جس دی تصویر کشی کردے نے دھن گرو نانک دیو جی مہاراج کہ کلی اندر نانکا جنہ دا اوتار پت جنورا دھی جنوری جورو جنہ دا سکدار. مہاراج کہنے تین پرب جب آئس موہ دیا تب ہم جنم کلو میں لیا چتنا بھیو ہمرو آون کے چبھی رہی سرت پرب چرنن میں. ہیم کنڈ تو آن لی میرا چت نہیں کردا سی، کیوں؟ سرت پربھو دے نام وچ جڑی ہوئی ایک روپ ہو گئے، پرم آنند چھایا رہا اور پرم آنند سما کھو جاندا ہے. دکھ دچ پیڑا دچ سنتاپ دچ سما لمبا ہو جاندا ہے، جتنا دکھ گہرا اتنا سما لمبا، جتنی پیڑا زیادہ اتنا سما لمبا. اور جیسے جیسے پیڑا گھٹتی ہے سمے دی لمبائی گھٹتی ہے، رس دچ سما چھوٹا ہو جاندا ہے، پرم آنند سما کھو جاندا ہے. اکال دا چنتن واقعی منک نو اکال اوستھا چ لے جاندا ہے، جتھے کال نہیں جتھے سما نہیں جتھے وقت نہیں. پادشاہ کہندے بڑے آنند سی چت میرا نہیں کردا سی، چت نہ بھیو ہمرو آون کے چبھی رہی سرت پرب چرنن میں، جیوں تیوں پرب ہم کو سمجھایو ایم کہہ کے اے لوک پٹھایو. جس طرح جویں تویں کر کے پربھو نے مینو پریرنا دتی، نہیں جانا ہے جانا ہے جانا ہے، حکم نو مندے آیا اسی آئے. لیکن جاپدا ہے گرو گوبند سنگھ جی مہاراج نے پرشن کھڑا کیتا ہے پرماتما دے کو، جد سورت ایک ہو جاندی ہے پرماتما ساکشات ہوندا ہے اور پرماتما نال گوشتی ہوندی ہے. اس طرح جویں منک پتراں نال گوشتی کردا ہے، برہماں نال گوشتی کردا ہے، پتنی نال گوشتی کردا ہے، دوستاں نال گوشتی کردا ہے، سنت پربھو نال گوشتی کردے ہیں، سنت پرماتما نال گوشتی کردے ہیں. اور ایسی حالت بھی بن جاندی ہے جد پورن طور تے سادھنا کردیاں کوئی بھگت چپ کر جاندا ہے، پھر اتھے پرماتما بولدا ہے. دو کٹھے بولن تو پلے کچھ نہیں پائے گا. دھرم دی مول سادھنا بھی اپنے آپ نو چپ کران واسطے ہے تاکہ پربھو بولے. مہان نے او مونی جنہاں نے اپنے من نو چپ کرا لیا. اجے او بیرونی سادھنا وچ الجھے ہوئے نے جو صرف زبان نال تے چپ کر لے، مون دھارن کیتا ہے، من بولی جا رہے ہے، اجے پرماتما نو بولن دا موقع نہیں ملے، اجے پرماتما چپ ہے. سبھیتا بھی یہی کہندی ہے کہ جد ایک بول رہا ہوئے دوسرا چپ کر جائے لگدا ہے اے سبھیتا بھی سنت جنا نے پرماتما تو سکھی ہے، ایشور تو سکھی ہے. جنے چر تک منک دا من بولدا ہے اتنے چر تک پرماتما نہیں بولدا، اور جدوں منک دا من چپ کر جاندا ہے پرماتما بولنا آرمب کر دیندا ہے. اسلامی جگت دے چھوی ایک بڑی غزب دی کتھا ہے. مصر دے چھوے نے منصور زنید دے مرید کہندے نے ایک دن ایسی گھٹنا گھٹی من چپ کر گیا، بڑی اچھی آواز دچ بول نکلے انل حق انل حق انل حق. زنید نے اے سنے تو میرے بیٹے سچ دی صدا پرگٹ ہوئی ہے، حق دی آواز باہر نکلی ہے، پر جگت دے جھوٹ دچ اے تال میل نہیں کھائے گی. ہو سکتا ہے کوئی کرم کانڈی شرعی لوگ تینو سزا دین، اس واسطے اج وعدہ کر کہ انل حق انل حق اے تو نہیں آکھنا. حق کہندے نے سچ نو، سچ کہندے نے ایشور نو خدا نو. میں سچ ہو گیا میں سچ ہو گیا منصور اے کہہ رہا سی، جس نو کبیر کہندے نے سوئی پھر کے توں بھایا جان کو کہتا اور، جنو میں ہور کہندا سی او تے میں خود نکلیا. سیم اس طرح منصور کہہ رہے نے. زنید کہندے نے اے نہیں کہنا تو. منصور کہندے نے اچھا نہیں کہاگا میرے مرشد، پر نہیں مینو تیرے تے بھروسہ نہیں، تیری مستی تے بھروسہ نہیں، تو خدا دی قسم چک نہیں کہیں گا. اچھا قسم خدا نہیں آکھاں گا. زنید اسے رات وقت دے میر دے گھر دعوت تے سی، کھانا کھان جانا سی، او نال منصور نو بھی لے گیا. اتھے بڑے بڑے علماء عمراء فقیر پہلے ہی آئے ہوئے سن. دسترخوان تے جد سارے بیٹھے ہیں تو چرچا وارتالاپ شروع ہوئی خدا دی پرماتما دی. سروتا کیول منصور باقی بول دے پینے کہیں دے پینے کچھ نہ کچھ. اے سروتا بنے آیا ایسی حالت بنی اچھی آواز دے چھ نکل گیا انل حق پکڑے آ گیا. کافر ہون دا الزام لگیا. 15 دن مقدمہ چلن تو بعد سزائے موت سنائی گئی سولی تے چڑھنا. اور جد سولی دی طرف لے جا رہے ہیں تے کھڑا کر دیتا ہے سولی چاڑن لئی، زنید کول پہنچے کہندا اے میرے بیٹے میں مندا تم بے قصور ہیں، پر یاد رکھ بہت وڈے قصور واراں دی بھیڑ دے وچ اک دا بے قصور ہونا بھی قصور ہے. میں تیرا دھنواد کرنا آیا تیرے وچ خدا پرگٹ ہویا، میں تینوں مبارک دین آیا تیری محنت سفل ہوئی، پر مینو تیرے تے گلا ہے میں گلا بھی کرنا آیا. تو خدا دی قسم چکی سی کہ میں انل حق نہیں آکھاں گا، پر تو آکھے ہے کیوں قسم کیوں؟ تو منصور کہندا میرے مرشد میں قسم نہیں توڑی، میں قسم چکی سی کہ منصور اور جد خدا ہی بول پوے تو پھر میں کی کرا. میری قسم منصور تے چل سکتی ہے، میری قسم خدا تے نہیں چل سکتی. لگتا ہے گرو گوبند سنگھ جی مہاراج دے اندر اس طرح ہی پربھو بولے نے. پرماتما اگے جو بانی ہے اس دا سرلیکھ ہے اکال پرخ باچ اس کیٹ پرت، اکال پرخ دے بچن میں کیٹ پرتی، میں کیڑے پرتی. اکال پرخ نے گرو گوبند سنگھ جی مہاراج نال وارتالاپ کیتی ہے، جو بولے نے انہاں بولاں نو دھن گرو گوبند سنگھ جی مہاراج اپنی بانی دے کلم بند کردے نے اور کہندے نے اے بول بھی میرے نہیں اکال پرخ دے نے، میں پرماتما دے نے، میں سروتا بنیا رہا وقتا پرماتما، اور اس وقتا پرماتما دے جڑے بول نے میں اپنی قلم دے لکھ کے جگت دے سامنے رکھ رہا. پربھو میرے نال اس طرح بولے ہے اکال پرخ واچ اس کیت پرت، کی بچن نے؟ آپ اس نو توجہ پوروک سرون کرن دی کرپالتا کرو. اکال پرخ دے بچن سروتا بن کے جو گرو گوبند سنگھ جی مہاراج نے سنے انہاں بچنا نو اپنی قلم دی بھیٹ کر دینے. دھن گرو گوبند سنگھ جی مہاراج اور انہاں بچنا دا نام رکھ دینے اکال پرخ باچ اس کیٹ پرت. جب پہلے ہم سرشٹ بنائی دینت رچے دشٹ دکھ دائی، جد اسی سب تو پہلے سرشٹی دی ساجنا کیتی اس وقت مہان اندکار دے جین والے دینت لوگ ہی سن، کوئی سوج نہیں سی، کوئی سمجھ نہیں سی، گیان دا وگیان دا کوئی پسارا نہیں سی، یہ تے آہستہ آہستہ وکاس ہویا ہے. تے بھوج بل بورے ہوئے گئے
पूजत परम पुरख रह गए।
ਉਹ ਤਾਕਤ ਦੀ ਪੂਜਾ ਕਰਦੇ ਸਨ, ਸ਼ਕਤੀ ਦੀ ਪੂਜਾ ਕਰਦੇ ਸਨ, ਉਹਨਾਂ ਦੈਂਤਾਂ ਦੇ ਚੋਂ ਜਿਹੜਾ ਤਾਕਤਵਰ ਸੀ ਉਸ ਨੂੰ ਸਜਦਾ ਕਰਦੇ ਸਨ, ਉਹਨੂੰ ਹੀ ਰੱਬ ਮੰਨਦੇ ਸਨ, ਉਹਨੂੰ ਹੀ ਪਰਮਾਤਮਾ ਮੰਨਦੇ ਸਨ। ਤੇ ਹਮ ਤਮਕ ਤਨਕ ਮੋਖਾ ਪੇ ਤਿਨ ਕੀ ਠੌਰ ਦੇਵਤਾ ਥਾਪੇ। ਫਿਰ ਮੈਂ ਆਪਣੀ ਸ਼ਕਤੀ ਦੇ ਨਾਲ ਉਹਨਾਂ ਨੂੰ ਨਾਸ਼ ਕੀਤਾ ਤੇ ਉਹਨਾਂ ਦੇ ਥਾਂ ਤੇ ਦੇਵਤਿਆਂ ਦੀ ਸਥਾਪਨਾ ਕੀਤੀ, ਗਿਆਨੀ ਭੇਜੇ, ਸੂਝਵਾਨ ਭੇਜੇ, ਪਰ ਦੈਂਤਾਂ ਦੀ ਤਰ੍ਹਾਂ ਤੇ ਵੀ ਬਲ ਪੂਜਾ ਉਰਝਾਏ ਆਪਨ ਹੀ ਪਰਨੇ ਸਰ ਕਹਾਏ। ਉਹਨਾਂ ਨੇ ਵੀ ਆਪਣੇ ਆਪ ਨੂੰ ਪਰਮਾਤਮਾ ਕਹਿਲਾਣਾ ਸ਼ੁਰੂ ਕੀਤਾ, ਅਸੀਂ ਹੀ ਰੱਬ, ਅਸੀਂ ਹੀ ਪਰਮਾਤਮਾ, ਔਰ ਪਰਮਾਤਮਾ ਨੂੰ ਭੁੱਲ ਗਏ। ਉਹ ਵੀ ਸ਼ਕਤੀ ਦੇ ਉਪਾਸ਼ਕ ਬਣ ਗਏ, ਜਿਹੜਾ ਤਾਕਤਵਰ ਸੀ ਉਹੀ ਉਹਨਾਂ ਦਾ ਭਗਵਾਨ ਬਣ ਗਿਆ, ਭਗਵਾਨ ਭਗਵਾਨ ਨਾਰਿਆ। ਮਹਾਦੇਵ ਅਚੁੱਤ ਕਹਾਇਓ ਬਿਸਨ ਆਪ ਹੀ ਕੋ ਠਹਿਰਾਇਓ। ਬ੍ਰਹਮਾ ਪਾਰ ਬ੍ਰਹਮ ਬਖਾਨਾ ਨ ਕਿਨਹੂ ਜਾਣਾ। ਬ੍ਰਹਮੇ ਨੇ ਆਪਣੇ ਆਪ ਨੂੰ ਹੀ ਪਾਰ ਬ੍ਰਹਮ ਕਹਿਣਾ ਸ਼ੁਰੂ ਕੀਤਾ। ਵਿਸ਼ਨੂੰ ਨੇਚਲ ਮੰਨੇ ਗਏ, ਮਹਾਦੇਵ ਅਚੁੱਤ ਕਹਿਲਾਏ। ਇਸ ਤਰ੍ਹਾਂ ਤਿੰਨ ਦੇਵਤਿਆਂ ਦੀ ਪੂਜਾ ਪ੍ਰਤਿਸ਼ਠਾ ਜਗਤ ਵਿਚ ਪ੍ਰਚਲਿਤ ਹੋਈ। ਪ੍ਰਭੂ ਦਾ ਅਗਿਆਨ ਬਣਿਆ ਹੀ ਰਿਹਾ, ਦੀਵਾਰ ਬਣੀ ਰਹੀ। ਜਿਹੜੇ ਜਿਹੜੇ ਦੀਵਾਰ ਤੋੜਨ ਲਈ ਭੇਜੇ ਉਹ ਸਵੈਮ ਦੀਵਾਰ ਬਣ ਗਏ। ਚਾਹੀਦਾ ਤੇ ਇਹ ਸੀ ਪਰਮ ਪੁਰਖ ਦੁਆਰ ਬਣਨ, ਪਰ ਉਹ ਦੁਆਰ ਨਾ ਬਣ ਕੇ ਦੀਵਾਰ ਬਣ ਗਏ। ਔਰ ਲੋਕਾਂ ਦਾ ਪ੍ਰਭੂ ਤੱਕ ਪਹੁੰਚਣਾ ਕਠਿਨ ਹੋ ਗਿਆ। ਤਬ ਸਾਖੀ ਪ੍ਰਭ ਅਸ਼ਟ ਬਣਾਏ ਸਾਖ ਨਮਿਤ ਦੇ ਦੇ ਠਹਿਰਾਏ ਤੇ ਕਹੇ ਕਰੋ ਹਮਾਰੀ ਪੂਜਾ ਹਮ ਬਿਨ ਅਵਰ ਨਾ ਠਾਕੁਰ ਦੂਜਾ। ਫਿਰ ਅਸੀਂ ਗਿਆਨੀ ਪੈਦਾ ਕੀਤੇ, ਪਰ ਉਹ ਵੀ ਆਪਣੇ ਆਪ ਨੂੰ ਠਾਕੁਰ ਜੀ ਕਰਕੇ ਕਹਿਣ ਲੱਗਦਾ ਹੈ, ਔਰ ਆਪਣੀ ਪੂਜਾ ਆਰੰਭ ਕਰਾ ਦਿੱਤੀ। ਜੋ ਜੋ ਦੁਆਰ ਨੂੰ ਤੋੜਨ ਲਈ, ਦੀਵਾਰ ਨੂੰ ਤੋੜਨ ਲਈ ਭੇਜਿਆ ਉਹੀ ਉਹੀ ਦੀਵਾਰ ਬਣ ਕੇ ਰਹਿ ਗਿਆ। ਪਰਮ ਤਤ ਕੋ ਜਿਨ ਨਾ ਪਛਾਨਾ ਤਿਨ ਕਰ ਈਸਰ ਤਿਨ ਕੋ ਮਾਨਾ ਕੇਤੇ ਸੂਰ ਚੰਦ ਕੋ ਮਾਨੇ ਅਗਨ ਹੋਤ੍ਰ ਕਈ ਪਵਨ ਪ੍ਰਮਾਨੇ। ਬੇਸ਼ੁਮਾਰ ਐਸੇ ਨੇ ਜਿਨ੍ਹਾਂ ਨੇ ਸੂਰਜ ਨੂੰ ਪਰਮਾਤਮਾ ਕਹਿ ਕੇ, ਸੂਰਜ ਨੂੰ ਭਗਵਾਨ ਕਹਿ ਕੇ ਪੂਜਣਾ ਸ਼ੁਰੂ ਕੀਤਾ, ਚੰਦਰਮਾ ਨੂੰ ਈਸ਼ਵਰ ਜਾਣ ਕੇ ਪੂਜਣਾ ਆਰੰਭ ਕੀਤਾ, ਕਈ ਅਗਨੀ ਦੇ ਪੁਜਾਰੀ ਬਣੇ, ਕਈ ਪਵਨ ਆਹਾਰੀ ਬਣੇ। ਕਿਨਹੂ ਪ੍ਰਭ ਪਾਹਨ ਪਹਿਚਾਨਾ ਨਾਥ ਕਿਤੇ ਜਲ ਕਰਤ ਬਿਥਾਨਾ। ਬੇਸ਼ੁਮਾਰ ਨੇ ਪਰਮਾਤਮਾ ਨੂੰ ਪੱਥਰ ਹੀ ਮੰਨ ਲਿਆ। ਪੱਥਰ ਪਰਮਾਤਮਾ ਦੀ ਕ੍ਰਿਤ ਹੈ, ਪੱਥਰ ਪਰਮਾਤਮਾ ਦਾ ਕਰਤਾ ਨਹੀਂ ਹੈ, ਪਰਮਾਤਮਾ ਦੀ ਕ੍ਰਿਤ ਹੈ। ਜਿਸ ਦਿਨ ਪਰਮਾਤਮਾ ਚੰਗਾ ਲੱਗੇਗਾ ਉਸ ਦਿਨ ਪੱਥਰ ਵੀ ਚੰਗੇ ਲੱਗਣਗੇ, ਕਿਉਂਕਿ ਪ੍ਰਭੂ ਦੀ ਕ੍ਰਿਤ ਹੈ। ਪਰ ਕ੍ਰਿਤ ਨੂੰ ਪਰਮਾਤਮਾ ਮੰਨ ਲਈਏ ਤੇ ਕਰਤੇ ਦਾ ਕੋਈ ਬੋਧ ਨਾ ਹੋਵੇ ਇਹ ਅਗਿਆਨਤਾ ਹੈ, ਇਹ ਨਾ ਸਮਝੀਏ। ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਮਹਾਨ ਕਲਾਮ ਦੇ ਰਾਹੀਂ ਜਗਤ ਨੂੰ ਸੰਦੇਸ਼ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ, ਕੇਵਲ ਕਾਲ ਹੀ ਕਰਤਾਰ, ਉਹੀ ਕਰਤਾਰ ਹੈ ਪਰ ਜਗਤ ਤੇ ਕ੍ਰਿਤ ਨੂੰ ਮੰਨਦਾ ਹੈ, ਕਰਤੇ ਦਾ ਬੋਧ ਨਹੀਂ, ਕਰਤੇ ਦੀ ਸੋਝ ਤੇ ਸਮਝ ਨਹੀਂ। इस वास्ते धन गुरु अर्जन देव जी महाराज भी फरमान करते ने, चेरी की सेवा करे ठाकुर नहीं दीसे, ओखर नीर विरोली है माखन नहीं नीसे। कलगीधर पिता इस नूं इंज भी बयान करते ने, अकृता कृत है अमृता मृत है। परमात्मा स्वयं अकृत है, किसे दी कृत नहीं, सब कुछ उसे दी कृत है पर ओ किसे दी कृत नहीं। ओ जो अकृत है उसकी कृत है पत्थर, पत्थर परमात्मा बन गया, कर्ता दा कोई बोध नहीं, कर्ता दा कोई ज्ञान नहीं। और ए भी गुरबाणी दा फैसला है, जिस जिस नो और जैसे जैसे नो परमात्मा मनांगे वैसे वैसे परमात्मा सामने प्रगट होंदा जाएगा। भूतां नूं मनण वालियां दे अगों भूत प्रगट होंदे ने, प्रेतां नूं मनण वालियां दे अगों प्रेत प्रगट होंदे ने, देवी देवतियां नूं मनण वालियां दे जीवन विच देवी देवते प्रगट होंदे ने, शैतान नूं मनण वालियां दे अंदर शैतान प्रगट होंदा है, भगवान नूं मनण वालियां दे अंदर भगवान प्रगट होंदा है। जैसा सेवे तैसा होय। तो महाराज कहिंदे ने, कितने आने थे पत्थर नूं ही परमात्मा पहचानिया, ते अनेका ने वद वद विधि दे मुताबक थां थां दे तीर्थां दा दरियावां दा इशनान करदे ने, किन्हों प्रभ पाहन पहचाना नौत किते जल करत विधाना, के तक करम करत डर पाना, धर्म राज को धर्म पछाना। कितनिया ने धर्म राज नो ही करता धरता मन लिया और उस मौत तो डरदिया डरदिया धार्मिक कर्म करी गए, धर्म दी साधना कर दे गए। धर्म दी साधना प्रभु प्यार ते नहीं खड़ी, धर्म दी साधना मौत दे डर ते खड़ी, किधरे मौत ना आवे। जो प्रभ साख नमित ठहराए, ते हिया आए प्रभु कहवाए, ताकी बाद बिसर जात भी, अपनी अपनी परत शोभ भी। जितने प्रभु दा जस फैलाण वास्ते जगत दिच आए, वो अपना ही जस सुनन दिच लीन हो गए, अपनी ही महिमा सुनन दिच लीन हो गए। गुरु गोबिंद सिंह जी महाराज कमाल दी जरूरत दे नाल धार्मिक दुनिया दा इतिहास धार्मिक दुनिया दे सामने रख रहे ने। जब प्रभ को ना तिने पहचाना, तब हर इन मनुछन ठहराना, ते भी बस ममता होए गए, परमेश्वर पाहन ठहरे। बड़े बड़े देवी देवते, बड़े बड़े बाकमाल शक्तियां दे मालक जब दीवार बन गए, तो फिर एक ऐसा दौर आया आम साधारण मनुख आए अगे, जो देवते नहीं सन, जो परम शक्तिशाली नहीं सन। इन्होंने परमात्मा दी चर्चा छेड़ी, पर कुदरती गल है जो परमात्मा दी चर्चा छड़े परमात्मा दी गल करे जगत उन्हां दी गल करदा है। और कई दफा परमात्मा दी गल करन वाले फिर अपनी गल सुनन दे च इतने लीन हो जांदे न कि परमात्मा दी ते गल ही करना भुल जांदे ने, ओदे ते बोल बोलने ही भुल जांदे ने। साहिब कहिंदे ने, आम साधारण मनुख भी इस तरह ही भटक गए और ओ भी इत्थे ही आण के आखिर टिके, परमेश्वर पाहन ठहरा, उन्हां दा भी परमेश्वर पाहन ही बन गया, पत्थर ही बन गया। तब हर सिद्ध साधक ठहराए, तिन भी परम पुरख नहीं पाए, जे कोई हो तो भयो जग स्याना, तिन तिन अपनो पंथ चलाना। फिर तरह तरह दे सिद्ध आए, जति आए, नाथ आए। महाराज कहिंदे ने, इन्हां दे जिहड़ा चोटी दा सियाणा सी मंडलेश्वर बनिया, पर मंडलेश्वर तो बाद ਉਹ ਵੀ ਪਰਮਾਤਮਾ ਜਾਣ ਕੇ ਪੂਜਿਆ ਗਿਆ। ਔਰ ਇਸ ਤਰ੍ਹਾਂ ਪ੍ਰਭੂ ਦਾ ਪੰਥ ਮਨੁੱਖ ਦਾ ਪੰਥ ਬਣ ਕੇ ਰਹਿ ਗਿਆ, ਪਰਮਾਤਮਾ ਦਾ ਪੰਥ ਵਿਅਕਤੀਆਂ ਦਾ ਪੰਥ ਬਣ ਕੇ ਰਹਿ ਗਿਆ।
ਪਰਮ ਪੁਰਖ ਕਿਨਹੂ ਨੇ ਪਾਇਓ, ਬੈਰ ਬਾਦ ਅਹੰਕਾਰ ਬੜਾਇਓ, ਤੇਡ ਪਾਤ ਆਪਨ ਤੇ ਜਲੇ, ਪ੍ਰਭ ਕੈ ਪੰਥ ਨ ਕੋ ਚਲੇ।
ਕੋਈ ਜਲ ਦੇ ਮਾਰਗ ਤੇ ਚੱਲ ਰਿਹਾ ਹੈ, ਕੋਈ ਦਰਖਤਾਂ ਦੇ ਮਾਰਗ ਤੇ ਚੱਲ ਰਿਹਾ ਹੈ, ਕੋਈ ਪੱਥਰਾਂ ਦੇ ਮਾਰਗ ਤੇ ਚੱਲ ਰਿਹਾ ਹੈ, ਕੋਈ ਸੂਰਜ ਚੰਦ ਤਾਰਿਆਂ ਦੇ ਮਾਰਗ ਤੇ ਚੱਲ ਰਿਹਾ ਹੈ, ਕੋਈ ਸਿੱਧ ਸਾਧਕਾਂ ਦੇ ਮਾਰਗ ਤੇ ਚੱਲ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਪ੍ਰਭੂ ਦੇ ਮਾਰਗ ਤੇ ਕੋਈ ਵੀ ਨਹੀਂ ਚੱਲ ਰਿਹਾ। ਕੋਈ ਚੱਲ ਰਿਹਾ ਹੈ ਸੂਰਜ ਤੱਕ ਪਹੁੰਚਣ ਲਈ, ਕੋਈ ਚੱਲ ਰਿਹਾ ਹੈ ਚੰਦਰਮਾ ਤੱਕ ਪਹੁੰਚਣ ਲਈ, ਕੋਈ ਚੱਲ ਰਿਹਾ ਹੈ ਇੱਕ ਪੱਥਰ ਤੱਕ ਪਹੁੰਚਣ ਲਈ, ਕੋਈ ਚੱਲ ਰਿਹਾ ਹੈ ਇੱਕ ਦਰਿਆ ਸਾਗਰ ਤੱਕ ਪਹੁੰਚਣ ਲਈ, ਔਰ ਕੋਈ ਚੱਲ ਰਿਹਾ ਪਿੱਪਲ ਜੰਡ ਦਰਖਤਾਂ ਤੱਕ ਪਹੁੰਚਣ ਲਈ, ਕੋਈ ਚੱਲ ਰਿਹਾ ਸੱਪਾਂ ਤੇ ਗਊਆਂ ਤੱਕ ਪਹੁੰਚਣ ਲਈ। ਪ੍ਰਭੂ ਸਭ ਦੀ ਯਾਤਰਾ ਇਸ ਤਰ੍ਹਾਂ ਹੈ, ਸਭ ਦੀ ਯਾਤਰਾ ਦਾ ਮੰਜ਼ਿਲ ਕੇਂਦਰ ਅਸਥਾਨ ਕਿਧਰੇ ਗਊ ਹੈ, ਕਿਧਰੇ ਸੱਪ ਹੈ, ਕਿਧਰੇ ਦੇਵੀ ਦੇਵਤਾ ਹੈ, ਕਿਧਰੇ ਸਿੱਧਨਾਥ ਹੈ, ਕਿਧਰੇ ਵਗਦੀਆਂ ਨਦੀਆਂ ਨੇ, ਕਿਧਰੇ ਖੜੇ ਪਹਾੜ ਨੇ। ਪ੍ਰਭੂ ਤੂੰ ਉਹਨਾਂ ਦੀ ਮੰਜ਼ਿਲ ਨਹੀਂ ਹੈ, ਉਹ ਤੇਰੇ ਮਾਰਗ ਤੇ ਨਹੀਂ ਨੇ। ਪ੍ਰਭ ਕੇ ਪੰਥ ਨਾ ਕੋ ਚਲੇ, ਤੇਰੇ ਪੰਥ ਤੇ ਤੇਰੇ ਰਸਤੇ ਤੇ ਮੈਨੂੰ ਕੋਈ ਚੱਲਦਾ ਨਹੀਂ ਦਿਖਾਈ ਦੇ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪਰਮ ਵਾਕ।
ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ, ਪਰਮੇਸ਼ਰ ਨਾ ਕਿਨੂੰ ਪਹਿਚਾਨਾ, ਮਮ ਉਚਾਰ ਤੇ ਭਇਓ ਦੀਵਾਨਾ।
ਜਿਨ੍ਹਾਂ ਨੂੰ ਵੀ ਮੰਤਰ ਜਪਦਿਆਂ ਥੋੜੀ ਜਿਹੀ ਸਿੱਧੀ ਦੀ ਪ੍ਰਾਪਤੀ ਹੋਈ, ਉਹਨਾਂ ਨੇ ਉਹ ਰਸਤਾ ਬਣਾਇਆ ਜੋ ਉਹਨਾਂ ਤੱਕ ਪਹੁੰਚੇ, ਉਹਨਾਂ ਨੇ ਉਹ ਮਾਰਗ ਨਹੀਂ ਬਣਾਇਆ ਜੋ ਪ੍ਰਭੂ ਤੱਕ ਪਹੁੰਚੇ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਸੰਸਾਰ ਵਿੱਚ ਅਨੇਕਾਂ ਰਸਤੇ ਹੋ ਗਏ, ਮੰਜ਼ਿਲ ਪਰਮਾਤਮਾ ਨਾ ਬਣੀ।
ਪਰਮ ਤਤ ਕਿਨਹੂ ਨਾ ਪਛਾਨਾ, ਆਪ ਆਪ ਭੀਤਰ ਉਰਝਾਨਾ, ਤਬ ਜੇ ਜੇ ਰਿਖ ਰਾਜ ਬਣਾਏ, ਤਿਨ ਆਪਨ ਪੁਨ ਸਿਮਰਤ ਚਲਾਏ, ਜੇ ਸਿਮਰਤਨ ਕੇ ਭੈ ਅਨੁਰਾਗੀ, ਤਿਨ ਤਿਨ ਕਿਰਿਆ ਬ੍ਰਹਮ ਕੀ ਤਿਆਗੀ।
ਫਿਰ ਸਿਮਰਤੀਆਂ ਦੇ ਪੰਥ ਚਲੇ, ਸਤਾਈ ਸਿਮਰਤੀਆਂ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜੋ ਇਹਨਾਂ ਦੇ ਅਨੁਰਾਗੀ ਬਣ ਗਏ ਉਹ ਪ੍ਰਭੂ ਦੇ ਅਨੁਰਾਗੀ ਨਾ ਬਣ ਸਕੇ, ਈਸ਼ਵਰ ਦੇ ਅਨੁਰਾਗੀ ਨਾ ਬਣ ਸਕੇ।
ਜਿਨ ਮਨ ਹਰ ਚਰਨਨ ਠਹਿਰਾਇਓ, ਸੋ ਸਿਮਰਤਨ ਕੇ ਰਾਹ ਨਾ ਆਇਓ, ਬ੍ਰਹਮਾ ਚਾਰ ਹੀ ਵੇਦ ਬਣਾਏ, ਸਰਵ ਲੋਕ ਤਹ ਕਰਮ ਚਲਾਏ।
ਫਿਰ ਬ੍ਰਹਮੇ ਦੀ ਦੁਨੀਆ ਆਈ, ਇਸਨੇ ਚਾਰ ਵੇਦ ਬਣਾਏ ਔਰ ਚਾਰ ਵੇਦਾਂ ਦੇ ਰਾਹੀਂ ਕਰਮ ਕਾਂਡ ਪ੍ਰਚਲਿਤ ਕੀਤਾ। ਸ੍ਰੀ ਕ੍ਰਿਸ਼ਨ ਜੈਸੀ ਮਹਾਨ ਹਸਤੀ ਨੂੰ ਵੀ ਕਹਿਣਾ ਪਿਆ ਤ੍ਰੇਈ ਗੁਣੀ ਵੇਦ ਵਿਸ਼ਾ ਨਸਤਰੀ ਗੁਣੀ ਭਵਾਰਜਨ। ਐ ਅਰਜਨ, ਵੇਦਾਂ ਦਾ ਵਿਸ਼ਾ ਤਿੰਨ ਗੁਣ ਹੈ, ਸੰਸਾਰ ਦੀ ਵਿਆਖਿਆ ਕਰਦੇ ਨੇ। ਕੁਝ ਥੋੜੇ ਜਿਹਾ ਮੰਤਰ ਨੇ ਜੋ ਪਰਮਾਤਮਾ ਦੀ ਗੱਲ ਹੈ, ਸੰਸਾਰ ਦੀ ਗੱਲ ਹੈ, ਬਨਸਪਤੀ ਦੀ ਗੱਲ ਹੈ, ਰਾਗ ਦੀ ਗੱਲ ਹੈ, ਧਰਤੀ ਦੀ ਗੱਲ ਹੈ, ਗ੍ਰਹਿ ਨਛੱਤਰਾਂ ਦੀ ਗੱਲ ਹੈ, ਸਰੀਰਕ ਨਾੜੀਆਂ ਦੀ ਗੱਲ ਹੈ, ਗਿਆਨ ਦੀ ਗੱਲ ਹੈ, ਵਿਗਿਆਨ ਦੀ ਗੱਲ ਹੈ, ਭਗਵਾਨ ਤੋਂ ਕੋਸੋਂ ਦੂਰ ਨੇ। ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਬ੍ਰਹਮਾ ਚਾਰ ਹੀ ਵੇਦ ਬਣਾਏ, ਸਰਵ ਲੋ ਤੈ ਕਰਮ ਚਲਾਏ, ਜਿਨ ਕੀ ਲਿਵ ਹਰ ਚਰਨਨ ਲਾਗੀ, ਤੇ ਬੇਦਨ ਤੇ ਭੈ ਤਿਆਗੀ, ਜਿਨ ਮਤ ਬੇਦ ਕਤੇ ਬਨ ਤਿਆਗੀ, ਪਾਰ ਬ੍ਰਹਮ ਕੇ ਭੈ ਅਨਰਾਗੀ, तिनके गूढ़ मत जे चलही, भांत अनेक दुखन सो दलही। इस तो बाद जो वारी आई धन गुरु गोविंद सिंह जी महाराज इन फरमान कर देने। फिर समा आया जे जे जी जातन ते डरे, परम पुरख तज तिन मग परे, ते ते नरक कुंड मो परई, बार बार जग मो बप धरई। फिर कौन आया तब हर बौर दत्त उपजायो, दत्तात्रेय। बड़ी उमंग लेके आया, बड़ी तरंग लेके आया, बड़े गहरे विचार लेके आया और बड़ा एहसास दमादा सी इसने। कहने इसने 24 थावां तो प्रेरणा ली, इसके 24 गुरु बने, इल भी गुरु बने। एक इल दे पंजां दे च मास दा टुकड़ा सी, 10-20 इलां उसका पीछा कर रही ने, उसके कोल खोन की कोशिश कर रही ने। वह बड़ी दुखी है, घिरी हुई है। आखिर तंग आके उसने मास का टुकड़ा त्याग गया और उन्हां वियां ने भी उसनु छोड़ दिता। दत्तात्रेय की समझ चाई, एक वासना छोड़िए सारे विकार छोड़ जाते, एक हंकार नु त्यागी है सारे दुख अपने आप नस जाते ने। इस तरह पशु पक्षी ते मनुखा तो थां थां ते प्रेरणा ली दत्तात्रेय ने। बहुत सियाणा, बड़ा सूझवान और कुदरती गल, जब सियाणप वधदी है, ज्ञान वधदा है, नाम रस वधदा है तो पूजा वधदी है और कई दफा उस तो वध पूजा हो जाती है। शिक्षा दी साहब ते कहा मनुख जिन्हां दी पूजा उन्हां दी हस्ती तो ज्यादा नहीं हुई। महान ने ओ मनुख जिन्हां दी उपमा उन्हां दी महानता तो ज्यादा नहीं हुई। क्योंकि जद मनुख दी जितनी हस्ती है, उपमा उस तो ज्यादा हो जाए, पूजा उस तो ज्यादा हो जाए, तो फिर हंकार पैदा हो जाता है और निरंकार ओले हो जाता है और इस तरह का मनुख फिर अपना ही कोई मार्ग चला बैठता है, प्रभु का मार्ग भूल जाता है। तब हर बौर दत्त उपजायो, तिन भी अपना पंथ चलायो, कर्मो नख सिर जटा सवारी, प्रभ की किरिया कछ न बिचारी। इसने भी हुक्म कर दिता हथां दे नाखून नहीं कटने, सिर दे केसां नूं जटावां दी शक्ल देनी है। और इस तरह दत्तात्रेय दा पंथ बन के रह गया, जो प्रभु दा पंथ बनना सी दत्तात्रेय दा पंथ बन गया। पुन हर गोरख को उपराजा, सिख करे तिन्हूं बड़ राजा। फिर गोरख दा जमाना आया, बड़ियां उम्मीदां इस नाल बजियां। ये ऐसा साधक सी, सवेरे कुछ होर साधना करदा है, दोपहरे कुछ होर करदा है, शामी कुछ होर करदा है, रात नूं कुछ होर करदा है। प्रभु प्राप्ति दी विधि रोज बदल देंदा सी, साधना दा ढंग रोज बदल देंदा सी। चेलियां लई बड़ी कठिनाई सी, अज गोरख ए कह रहे ने कल कुछ होर, अज गोरख ए कर रहे ने कल कुछ होर। आखिर एक शब्द साडे देश दे प्रचलित होया, गोरख धंधा। ये तो गोरख धंधा है, कौन इस दे पवे ते उलझ के रह जाएगा, फस के रह जाएगा। और जद कोई साधक पुछ बैठदा सी, सवेरे तुसी ये कीता है, शामी ये कर रहे हो, राती ये कर रहे हो, और कल थोड़ा नियम फिर बदल जांदा है। वख वख विधियां दा उपयोग कीता और गोरख कहण लगे हर विधि नाल पहुंचिया जा सकता है, हर विधि विच फसिया जा सकता है। तो कबीर कहन फासन की विद सब को जाने, छूटन की एक कोई। फसना ते सारे ही जानदे ने, मुकत होना कोई कोई। इस तरह जगत विच प्रचलित हो गया गोरख धंधा, जिहड़ा फस गया सो फस गया। बड़े बड़े राजे महाराजे भी गोरख धंधे तो प्रभावित हो गए। भरतरी, गोपी चंद और इस तरह के होर प्रतिष्ठित मनुख जोगी बने, गोरख दे अनुयायी बने। सरवन फार मुंदरा दोए डारी, हर की प्रीत रीत न बिचारी। कन पाड़ के मुंदरा पवा दितियां, प्रभु दी प्रीत दा मार्ग ए भी ना रह गया, ए भी रिधियां सिधियां दा मार्ग बन के रह गया। ਉਮਰ ਨੂੰ ਵੱਡੇ ਕਰਨ ਦਾ ਮਾਰਗ ਬਣ ਕੇ ਰਹਿ ਗਿਆ। ਪੁਨ ਹਰ ਰਾਮਾਨੰਦ ਕੋ ਕਰਾ, ਭੇਸ ਬੈਰਾਗੀ ਕੋ ਜਿਨ ਧਰਾ, ਕੰਠੀ ਕੰਠ ਕਾਠ ਕੀ ਡਾਰੀ, ਪ੍ਰਭ ਕੀ ਕਿਰਿਆ ਕਛ ਨ ਵਿਚਾਰੀ। ਯੋਗ ਮਤ ਤੋਂ ਬਾਅਦ ਬੈਰਾਗੀਆਂ ਦੀ ਲਹਿਰ ਚਲੀ ਸਵਾਮੀ ਰਾਮਾਨੰਦ ਦੇ ਆਸਰੇ ਤੇ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਵੀ ਰਾਮਾਨੰਦ ਦਾ ਹੀ ਪੰਥ ਬਣ ਕੇ ਰਹਿ ਗਿਆ। ਔਰ ਇੱਕ ਨਿਆਰੀ ਦੁਨੀਆ ਐਸੀ ਬਣੀ ਜੋ ਸੰਸਾਰ ਦੇ ਤਿਆਗ ਨੂੰ ਹੀ ਮਹਾਨ ਤਿਆਗ ਸਮਝਦੀ ਸੀ। ਸੰਸਾਰ ਦੇ ਤਿਆਗ ਨੂੰ ਗੁਰੂ ਨਾਨਕ ਨੇ ਤਿਆਗ ਹੀ ਨਹੀਂ ਮੰਨਿਆ। ਗੁਰੂ ਨਾਨਕ ਤੇ ਕਹਿੰਦੇ ਨੇ ਬਿਨ ਹਾਂ ਤਿਆਗ ਕਹਾਂ ਕੋ ਤਿਆਗੀ, ਬਿਨ ਬੈਰਾਗ ਕਹਾਂ ਕੋ ਬੈਰਾਗੀ। ਜਿਸਨੇ ਹੰਕਾਰ ਦਾ ਤਿਆਗ ਕਰ ਦਿੱਤਾ ਸਭ ਤੋਂ ਵੱਡਾ ਤਿਆਗੀ ਹੈ। ਔਰ ਕਬੀਰ ਵੀ ਸੰਸਾਰ ਦੇ ਤਿਆਗ ਨੂੰ ਤਿਆਗੀ ਨਹੀਂ ਮੰਨਦੇ। ਇਸ ਤਰ੍ਹਾਂ ਕਬੀਰ ਗੁਰੂ ਨਾਨਕ ਨਾਲ ਸਹਿਮਤ ਨੇ। ਕਬੀਰ ਕਹਿੰਦੇ ਨੇ ਮਾਇਆ ਤਜੀ ਤਾਂ ਕਿਆ ਭਾਇਆ, ਜੋ ਮਾਨ ਤਜਾ ਨਹੀਂ ਜਾਏ, ਮਾਨ ਮੁਨੀ ਮੁਨ ਵਰਗਲੇ, ਮਾਨ ਸਦੈ ਕੋ ਖਾਏ। ਧਨ ਦਾ ਤਿਆਗ ਕੀਤਾ ਹੈ ਪਰ ਹੁਣ ਤਿਆਗ ਦਾ ਵੀ ਤਿਆਗ ਕਰ, ਤਿਆਗ ਤੇਰਾ ਪਿੱਛਾ ਕਰ ਰਿਹਾ, ਤਿਆਗ ਦਾ ਹੰਕਾਰ ਮੌਜੂਦ ਹੈ, ਤਿਆਗ ਤੇਰੇ ਨਾਲ ਚੱਲ ਰਿਹਾ। ਜੇ ਪ੍ਰਭ ਪਰਮ ਪੁਰਖ ਉਪਜਾਏ, ਤਿੰਨ ਤਿੰਨ ਆਪਣੇ ਰਾਹ ਚਲਾਏ, ਮਹਾਦੀਨ ਤਬ ਪ੍ਰਭ ਉਪਰਾਜਾ, ਅਰਬ ਦੇਸ਼ ਕੋ ਕੀਨੋ ਰਾਜਾ, ਤਿੰਨ ਭੀ ਏਕ ਪੰਥ ਉਪਰਾਜਾ, ਲਿੰਗ ਬਿਨਾ ਕੀਨੇ ਸਭ ਰਾਜਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਅਤ ਬਾ ਕਮਾਲ। ਆਪ ਕਹਿੰਦੇ ਨੇ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਅਵਤਾਰਾਂ ਦਾ ਦੌਰ ਚੱਲ ਰਿਹਾ ਸੀ, ਵੱਖ ਵੱਖ ਪੰਥ ਇਹਨਾਂ ਦੀ ਭੀੜ ਚੱਲ ਰਹੀ ਸੀ। ਉਸੇ ਦੌਰਾਨ ਅਰਬ ਦੇਸ਼ ਵਿੱਚ ਵੀ ਇੱਕ ਧਾਰਮਿਕ ਪੈਗੰਬਰ ਆਇਆ, ਮਹਾਦੀਨ ਮੁਹੰਮਦ ਸਾਹਿਬ। ਉਸਨੇ ਵੀ ਸਾਫ਼ ਕਹਿ ਦਿੱਤਾ ਸੁਨਤ, ਦਰਅਸਲ ਸਰੀਰ ਦੇ ਕਿਸੇ ਹਿੱਸੇ ਨੂੰ ਪਾੜਨ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਹਿਮਤ ਨਹੀਂ। ਚਾਹੇ ਉਹ ਕੰਨ ਪਾੜਨਾ ਹੋਵੇ, ਚਾਹੇ ਨੱਕ ਪਾੜਨਾ ਹੋਵੇ, ਚਾਹੇ ਕਿਸੇ ਇੰਦਰੇ ਨੂੰ ਪਾੜਨਾ ਹੋਵੇ, ਕੱਟਣਾ ਹੋਵੇ। ਇਸ ਨਾਲ ਗੁਰਮਤ ਸਹਿਮਤ ਨੇ, ਇਸ ਨਾਲ ਇੱਕ ਗੱਲ ਸਪਸ਼ਟ ਹੋ ਗਈ ਕਿ ਪ੍ਰਮਾਤਮਾ ਨੇ ਇਹਨਾਂ ਦੀ ਬਣਤਰ ਵਿੱਚ ਕੋਈ ਗਲਤੀ ਕੀਤੀ ਹੈ, ਕੋਈ ਭੁੱਲ ਕੀਤੀ ਹੈ, ਔਰ ਇਸ ਦਾ ਸੁਧਾਰ ਕਰਨਾ, ਇਹਦੀ ਸੁਧਾਈ ਕਰਨੀ ਹੈ। ਇਸ ਵਾਸਤੇ ਗੁਰਮਤ ਸੁਨਤ ਦੇ ਨਾਲ ਸਹਿਮਤ ਨਾ ਹੋਈ ਔਰ ਗੁਰਮਤ ਕੰਨ ਪਾੜਨ ਦੇ ਨਾਲ ਸਹਿਮਤ ਨਾ ਹੋਈ। ਅਗਰ ਵਾਕਈ ਪ੍ਰਮਾਤਮਾ ਮੁਦਰਾ ਚਾਹੁੰਦਾ ਤਾਂ ਉਹ ਕੰਨ ਫਾੜ ਕੇ ਭੇਜ ਸਕਦਾ ਸੀ। ਅਗਰ ਵਾਕਈ ਉਹ ਨੱਕ ਦੇ ਚ ਨਕੇਲ ਚਾਹੁੰਦਾ, ਕੋਈ ਲੌਂਗ ਚਾਹੁੰਦਾ, ਤਾਂ ਨੱਕ ਦੇ ਸੁਰਾਖ ਕਰਕੇ ਹੀ ਉਸਨੇ ਭੇਜਣਾ ਸੀ। ਔਰ ਭਗਤ ਕਬੀਰ ਤੇ ਇੱਥੇ ਤੱਕ ਕਹਿੰਦੇ ਨੇ ਸੁਨਤ ਕਰੇ ਜੇ ਤੁਰਕ ਹੋਏਗਾ, ਔਰਤ ਕਿਆ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀਏ। ਭਗਤ ਕਬੀਰ ਕਬੀਰ ਕਹਿੰਦੇ ਚਲੋ ਮੰਨ ਲੈਂਦੇ ਹਾਂ, ਸੁਨਤ ਕਰਕੇ ਕੋਈ ਮੁਸਲਮਾਨ ਹੋ ਗਿਆ ਤਾਂ ਫਿਰ ਔਰਤ ਦੀ ਕਿਸ ਤਰ੍ਹਾਂ ਸੁਨਤ ਕਰੋਗੇ, ਉਹ ਤੇ ਹਿੰਦੂ ਹੀ ਬਣੀ ਰਹੀ। ਇਹ ਕਬੀਰ ਦੀ ਤਰਕ ਬੜੀ ਪ੍ਰਬਲ। ਸਖਤ ਸਨੇਕਰ ਤੁਰਕ ਹੋਏਗਾ, ਮੈਂ ਨਾ ਬਦੋਂਗਾ ਭਾਈ, ਜੋਰੇ ਖੁਦਾਏ ਮੁਕੋ ਤੁਰਕ ਕਰੇਗਾ, ਆਪਣ ਹੀ ਕਟ ਜਾਏ। ਭਗਤ ਕਬੀਰ ਕਹਿੰਦੇ ਨੇ ਅਗਰ ਪ੍ਰਮਾਤਮਾ ਨੂੰ ਮੇਰਾ ਮੁਸਲਮਾਨ ਹੋਣਾ ਮਨਜ਼ੂਰ ਹੋਇਆ ਤਾਂ ਸੁਨਤ ਕਰਕੇ ਮੈਨੂੰ ਜਨਮ ਦੇਂਦਾ, ਉਹਨੇ ਮੇਰੀ ਸੁਨਤ ਨਹੀਂ ਕੀਤੀ, ਕੋਈ ਮੇਰੀ ਸੁਨਤ ਨਹੀਂ ਕਰ ਸਕਦਾ। ਤਿੰਨ ਭੀ ਏਕ ਪੰਥ ਉਪਰਾਜਾ, ਲਿੰਗ ਬਿਨਾ ਕੀਨੇ ਸਭ ਰਾਜਾ, ਸਭ ਤੇ ਆਪਣਾ ਨਾਮ ਜਪਾਇਓ, ਸਤ ਨਾਮ ਕਾਹੂ ਨਾ ਦ੍ਰਿੜਾਇਓ, ਸਭ ਆਪਣੀ ਆਪਣੀ ਉਰਝਾਨਾ, ਪਾਰ ਬ੍ਰਹਮ ਕਾਹੂ ਨ ਪਛਾਨਾ। ਉਸ ਸਮੇਂ ਫਿਰ ਕੀ ਹੋਇਆ, ਤਪ ਸਾਧਤ ਹਰ ਮੋਹੇ ਬੁਲਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਤਪ ਕਰਦੇ ਹੋਇਆ ਫਿਰ ਪ੍ਰਭੂ ਨੇ ਮੈਨੂੰ ਹੁਕਮ ਕੀਤਾ, ਇਤਨਾ ਕੁਛ ਮੈਂ ਭੇਜਿਆ, ਇਤਨੇ ਪਠਾਏ ਨੇ, ਸਭ ਦੀਵਾਰ ਬਣੇ ਨੇ, ਤੁਸੀਂ ਜਾਓ ਦੁਆਰ ਬਣੋ। ਅਕਾਲ ਪੁਰਖ ਬਾਦ ਇਸ ਤਰ੍ਹਾਂ ਅਕਾਲ ਪੁਰਖ ਨੇ ਆਖਿਆ, ਮੈਂ ਆਪਣਾ ਸੁਤ ਤੋਹੇ ਨਿਵਾਜਾ,
पंथ पर चुर कर बे को साजा, जाए तहां तें धर्म चलाए, कबुद्ध करम ते लोक हटाए।
जब परमात्मा ने ऐसा मैनु हुक्म कीता तो धन गुरु गोविंद सिंह जी महाराज कहंदे ने हेमकुंड ते हथ जोड़ के मैं खड़ा हो गया।
ठांड भयो मैं जोर कर, बचन कहा सिर न्याय, पंथ चले तब जगत में, जब तुम करो सहाय।
हे प्रभु तू मददगार बन ताकि मैं तेरा पंथ चला सका, तेरा मार्ग जो है चला सका। और इस तरह मेरा आगमन होया कि मैं मुरपित पूरब कीस पयाना, भांत भांत के तीर्थ नाना, जब ही जात त्रिवेणी भय, पुन्न दान दिन करत बिते, तही प्रकाश हमारा भयो, पटना शहर विखे भोले। पुन्न दान करदिया करदिया थां थां ते शहरां ते तीर्थां ते विश्राम करदिया मेरे पिता जब त्रिवेणी दे चाहे उत्थे मैं माता दी गोद दे चाया, और जब पटने पहुंचे तो मैं धरती दी गोद दे चाया, मैं उत्थे प्रगट होया। क्योंकि साफ इत्थे कहा है, जब ही जात त्रिवेणी भय, पुन्न दान दिन करत बिदे, तही प्रकाश हमारा भय। उस त्रिवेणी विच माता दे गर्भ विच मेरा प्रकाश होया, पटना शहर विखे भव लय, और पटने विच मेरी देही जो है प्रगट होई, और अर विच आगमन होया। पहला कम गुरु गोविंद सिंह जी महाराज ने जिहड़ा पटने विच कीता, पाटलीपुत्र पटने विच गंगा दे तट ते राजे अशोक ने अपनी तलवार गंगा दे सुट दित्ती सी, और इस तरह ए देश हजारां साल तक गुलाम हो गया। उसी गंगा दे तट तो उसी पाटलीपुत्र दे चों गुरु गोविंद सिंह जी महाराज ने तलवार चुक ली, और आजादी दी स्पिरिट इस देशवासियों दी झोली च पाई, और प्रभु दा प्रंत प्रभु दा मार्ग उसे शहर तो चलाना आरंभ कीता। गुरु गोविंद सिंह जी महाराज दा पंथ प्रभु दा पंथ है, और आप दीवार नहीं बने। आपने साफ कह दिता, जो हमको परमेश्वर उचर हैं ते सब नरक कुंड में परे हैं, मुको दास तवन का जानो, या मैं भेद नरंच पछानो, मैं हूँ परम पुरख को दासा, देखन आयो जगत तमाशा। कुंभी नरक दिच हो जाएगा जो मैनु परमात्मा मनेगा। मैं उसका सेवक हाँ, उसका रस्ता बनान ले आया, मैं दीवार नहीं मैं द्वार हाँ। धन गुरु गोविंद सिंह जी महाराज दे के अगम्मी वाक जिसनु पढ़ सुन के आप दी आवन दे कारण दा पता चलता है, आपकी रूहानियत का पता चलता है, आपकी शक्ति का पता चलता है, आपकी सोचने का पता चलता है। धन गुरु गोविंद सिंह जी महाराज मेहरामत करन, ये सारिया विचारा हिरदे च वसन।